ਮੁਕਤ ਮੋਹੇ ਤਾਰੇ। ਸਤਿਗੁਰੂ ਪਾਤਸ਼ਾਹ ਜੀ ਦੇ परम पवित्र चरणा दे विच हाजरीन सतसंगी जनो साहिब पातशाह नूं धन कहिए। उस तो बाद आप जी दे चरणा विच कुछ अर्जा करन दा जतन करांगा। सब गज के कहो धन श्री सतगुरु नानक देव जी सचे पातशाह। उस साहिब नूं धन कहिए अज दे दिहाड़े उत्ते जिन्हां बख्शिश कृपा कीती, जिन्हां दा प्रकाश होया, जिन्हां दी कृपा दे नाल जो ए शब्द आप जी दे चरणा विच मैं अर्ज कीता है, ऐसे गुर को, ए जड़ा ऐसे शब्द है, एक इशारा है कि एक स्पेशल, एक अजिहा गुरु जो आप मुक्त है और जिन्हें मैनू भी मुक्त कीता, कोई भी इस दे दर उत्ते आ गया बस अजिही रहमत कीती, अजिही निगाह उस वास कीती कि ओ मुक्त होया, ओदे चरणा विच परवान होया। उस दाते नूं याद करो, गज के कहो धन श्री सतगुरु जगजीत सिंह जी सच्चे पातशाह। हाजरीन पातशाह नूं याद करिए जो के ओही रस्ते दे उत्ते जेड़ा के सतगुरु जगजीत सिंह पातशाह जी ने राह दर्शाया, प्रेम प्यार सिखी सिदक ओही रस्ते दे उत्ते सानू अज चला रहे ने। उस साहिब नू याद करिए, कोई रसना वांझी ना रहे, सब गज के कहो धन श्री सतगुरु उदय सिंह जी सच्चे पातशाह। गुरबाणी नू जदों पढ़िए ते साहिब पातशाह इशारा करदे ने उस साहिब वल कि हे दुनिया दे इंसान, तू उस अकाल पुरख दा पल्ला फड़, ओदे चरणा विच लग। किसे ने पुछिया भाई की विशेषता है कि गुरु दे ही चरनी लगीए, एदा ही पल्ला फड़िए, ओए होर दुनिया उत्ते बड़े लोक ने, मैं फलाने राजे दा सेवक बन जावांगा, ओ जड़ा इंसान है ओदी बड़ी जय जयकार है, ओ मिन्नू पैसे दे देवेगा, जमीना दे देवेगा, गुरु दे कोलों की लैणा। ते याद रखना जमीना जायदादां होर भी की साहिब पातशाह दे प्रेमियां ने ते मुक्ति ही ठुकरा दित्ती। जदों उस साहिब पातशाह दे सेवकां वल वेख्या जाए ते जदों उस अकाल पुरख ने कृपा कीती, उन्हां ने कहा लो मुक्ति, ते सिखां ने कहा ना मुक्ति दी लोड़ नहीं, अपने कोल रख, क्यों की चाहिदे, राज ना चाहो मुक्त ना चाहो मन प्रीत चरण कमलारे, ना मैनू राज दी लोड़ है ना भाग दी, ओ मुक्ति हुण ਉਹ ਵੀ ਅਸੀਂ ਸੌਦਾ ਲੈਣ ਜਾਈਏ ਤੇ ਜਾ ਕੇ ਸਭ ਦਾ ਸਾਂਝਾ ਏ ਤੇਰੇ ਵਿੱਚ ਭੇਤ ਰਤਾ ਨਾ ਕੋਈ ਪਾਤਸ਼ਾਹ ਜੋ ਸਰਬੱਤ ਦਾ ਸਾਂਝਾ, ਇਹ ਨਹੀਂ ਕਿ ਉਹ ਕਿਸੇ ਵਿਸ਼ੇਸ਼ ਦਾ ਹੈ ਕਿ ਉਹਦੇ ਉੱਤੇ ਕਬਜ਼ਾ ਜਤਾਇਆ ਜਾਏ। ਸੋ ਅਰਜ ਕਰਾਂ ਉਹ ਸਤਿਗੁਰੂ ਕੈਸੇ ਔਰ ਕਿਸ ਤਰ੍ਹਾਂ ਉਹਨਾਂ ਨੇ ਕਿਰਪਾ ਬਖਸ਼ਿਸ਼ ਕੀਤੀ। ਇੱਕ ਵਾਰ ਸੂਬਾ ਔਰ ਜਥਾ ਜੀ ਜਥੇਦਾਰ ਸਾਹਿਬਾਨ ਵੀ ਸੂਬਾ ਸੇਵਾ ਸਿੰਘ ਜੀ ਜਗਾਦਰੀ ਵਾਲੇ, ਇਹਨਾਂ ਨੇ ਇੱਕ ਸਾਖੀ ਸੁਣਾਈ ਸ੍ਰੀ ਆ ਕੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਚ ਨਮਸਕਾਰ ਕੀਤੀ, ਮੱਥਾ ਟੇਕਿਆ। ਉਸ ਵਕਤ ਕੀ ਹੋਇਆ ਕਿ ਸੰਤਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਰਹੇ ਸੀ, ਪਰ ਸਤਿਗੁਰੂ ਜੋ ਹੈ ਜਾਣੀ ਜਾਣ ਬੇਅੰਤ ਪਾਤਸ਼ਾਹ, ਉਹਨਾਂ ਨੇ ਨਾਲ ਹੀ ਪੁੱਛਿਆ, ਹਾਂ ਜੀ ਬੀਬੀ ਨੀ ਆਈ ਤੁਹਾਡੇ ਘਰੋਂ? ਕਿਹਾ, ਸੱਚੇ ਪਾਤਸ਼ਾਹ ਇਹ ਗੱਲਬਾਤ ਹੈ ਵੀ ਡਾਕਟਰ ਕਹਿੰਦੇ ਨੇ ਕਿ ਤੈਨੂੰ ਕੈਂਸਰ ਹੈ, ਅਜਿਹਾ ਦੁੱਖ ਹੈ ਗਰੀਬ ਨਵਾਜ, ਤੁਸੀਂ ਜਾਣਦੇ ਹੋ, ਤੁਸੀਂ ਹੀ ਕਿਰਪਾ ਕਰਨ ਵਾਲੇ ਹੋ। ਔਰ ਜਦੋਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੀ ਆ ਜਾਵੇ ਤੇ ਯਾਦ ਰੱਖਣਾ, ਅਸੀਂ ਰਸਤੇ ਉੱਤੇ ਤੁਰਦੇ ਹੋਏ ਇੱਕ ਭਿਖਾਰੀ ਨੂੰ ਵੇਖ ਲੈਂਦੇ ਆ, ਉਹਨੂੰ ਕਿੰਨਾ ਢੰਗ ਹੈ ਮੰਗਣ ਦਾ ਕਿ ਜੇ ਕਿਸੇ ਦਾ ਜੀ ਨਾ ਵੀ ਕਰੇ ਤੇ ਉਹ ਵੀ ਉਹਨੂੰ ਰੁਪਈਆ ਕੱਢ ਕੇ ਦੇ ਦਿੰਦਾ। ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਕਿਤੇ ਬੰਦਿਆ, ਉਹ ਤੈਨੂੰ ਭਿਖਾਰੀ ਬਣ ਕੇ ਗੁਰੂ ਕੋਲ ਮੰਗਣਾ ਆ ਜਾਵੇ ਤੇ ਗੁਰੂ ਤੈਨੂੰ ਖੁਦਾਈ ਹੀ ਬਖਸ਼ ਦੇਵੇ। ਜਿਨ੍ਹਾਂ ਨੇ ਮੰਗਿਆ ਲੈਣੇ ਵਰਗੇ ਉਹ ਆ ਕੇ ਨਾਨਕ ਬਣ ਗਏ, ਅਮਰਦਾਸ ਵਰਗੇ ਲੋਕ ਅਮਰੂ ਨਥਾਵਾਂ ਕਹਿੰਦੇ ਸੀ ਉਹ ਆਪ ਅਮਰ ਹੋ ਗਏ, ਉਹ ਗੁਰੂ ਨਾਨਕ ਬਣ ਗਏ। ਹਮ ਭਿਖਕ ਭੇਖਾਰੀ ਤੇਰੇ, ਹਮ ਭਿਖਕ ਭੇਖਾਰੀ ਤੇਰੇ, ਹਮ ਭਿਖਕ ਭੇਖਾਰੀ ਬਖਸ਼ਿਸ਼ ਕਿਰਪਾ ਕਰਦੇ ਨੇ। ਜਦੋਂ ਲਿਆਂਦਾ ਗਿਆ ਸਤਿਗੁਰੂ ਪਾਤਸ਼ਾਹ ਬਚਨ ਕੀਤਾ ਕਿ ਬੀਬੀ ਦੱਸ ਕਿੱਥੇ ਦਰਦ ਹੈ, ਹੱਥ ਲਾ ਕੇ ਦੱਸਿਆ ਗਰੀਬ ਨਵਾਜ ਜੀ ਉਹ ਇੱਥੇ ਦਰਦ ਹੁੰਦੀ ਏ, ਤੇ ਅਸਲ ਵਿੱਚ ਗੱਲ ਕੀ ਸੀ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਉਹ ਸਾਹਿਬ ਦੀ ਮਿਹਰ ਦੀ ਨਿਗਾਹ ਅਜਿਹੀ ਹੈ ਜਿਹਦੇ ਵੱਲ ਪ੍ਰੇਮ ਦੇ ਨਾਲ ਤਿਰਸ਼ੀ ਨਿਗਾਹ ਦੇ ਨਾਲ ਵੇਖ ਲੈਣ ਨਾਲ ਦੇ ਨਾਲ ਹੀ ਐਸੀ ਕਿਰਪਾ ਹੋ ਜਾਂਦੀ ਹੈ, ਦੁੱਖ ਸਾਰੇ ਦੂਰ। ਤੇ ਕਹਿਆ ਫਿਰ ਇਸ ਤਰ੍ਹਾਂ ਕਰੋ, ਜਿਸ ਡਾਕਟਰ ਨੇ ਕਹਿਆ ਆਪਰੇਸ਼ਨ ਕਰਾਉਣ ਦੀ ਲੋੜ ਹੈ ਜਾਓ ਫਿਰ ਕਰਵਾਓ। ਜਦੋਂ ਸਤਿਗੁਰਾਂ ਕੋਲ ਪਹੁੰਚੇ ਉਸ ਵਕਤ ਜਾ ਕੇ ਵਿਖਾਇਆ, ਹੁਣ ਉਹ ਡਾਕਟਰ ਜਿਹੜਾ ਉਹ ਦੁਨਿਆਵੀ ਡਾਕਟਰ ਹੈ, ਪਰ ਸਤਿਗੁਰੂ ਜਿਹੜਾ ਉਹ ਅਕਾਲ ਪੁਰਖ ਪਾਤਸ਼ਾਹ ਹੈ, ਦੀਨ ਦੁਨੀ ਦਾ ਮਾਲਕ ਹੈ। ਜਦੋਂ ਡਾਕਟਰ ਨੇ ਦੁਬਾਰਾ ਸਾਰੀ ਰਿਪੋਰਟ ਕੀਤੀਆਂ ਚੈੱਕ ਕੀਤਾ ਤੇ ਬੜੀ ਹੈਰਾਨੀ, ਡਾਕਟਰ ਕਹਿਣ ਲੱਗਾ, ਕੀ ਗੱਲ ਤੁਹਾਡੀ ਬਿਮਾਰੀ ਗਈ ਕਿੱਥੇ? ਜਿਹੜੀ ਬਿਮਾਰੀ ਪਹਿਲੇ ਕਾਗਜ਼ਾਂ ਦੇ ਵਿੱਚ ਰਿਪੋਰਟਾਂ ਵਿੱਚ ਆ ਰਹੀ ਸੀ ਉਹ ਆਉਂਦੀ ਨਹੀਂ ਪਈ। ਬੜੀ ਹੈਰਾਨੀ ਹੋਏਗੀ, ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਥੋੜੇ ਕੁ ਦਿਨਾਂ ਪਹਿਲਾਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਨਾਗਪੁਰ ਉੱਥੇ ਅਖੰਡ ਪਾਠ ਸਾਹਿਬ ਕਰਨ ਗਏ। ਉੱਥੇ ਵੀ ਕੁਛ ਅਜਿਹੀ ਕਿਰਪਾ ਹੋਈ ਸਤਿਗੁਰੂ ਜੀ ਦੀ। ਉਸ ਵਕਤ ਭੈਣ ਜੀ ਉਹਨਾਂ ਨੇ ਬੜੀ ਵਧੀਆ ਇੱਕ ਸਤਿਗੁਰੂ ਜੀ ਦੀ ਸਾਖੀ ਸੁਣਾਈ ਕਿ ਇਹ ਗੱਲ ਪੱਕੀ ਹੈ, ਸਤਿਗੁਰੂ ਕੁਛ ਵੀ ਕਰ ਸਕਦਾ, ਪਰ ਗੱਲ ਇਹ ਇਨਸਾਨ ਦੇ ਅੰਦਰ ਦ੍ਰਿੜ ਨਿਸ਼ਚਾ ਪਿਆਰ ਸਿਦਕ ਅਜਿਹਾ ਹੋਵੇ ਕਿ ਗੁਰੂ ਨੂੰ ਮਜਬੂਰ ਹੋ ਜਾਣਾ ਪੈਂਦਾ ਕਿਰਪਾ ਕਰਨ ਵਾਸਤੇ। ਔਰ ਵੱਡੀ ਗੱਲ ਉਹ ਤੇ ਆਇਆ ਹੀ ਕਿਰਪਾ ਕਰਨੇ ਹੈ। ਉਹਨਾਂ ਨੇ ਦੱਸਿਆ ਕਿ ਮੇਰੇ ਮਾਤਾ ਜੀ ਦੇ ਪੇਟ ਵਿੱਚ ਪੱਥਰੀਆਂ ਸੀ, ਪੱਥਰੀ ਵੀ ਕਿੱਥੇ ਸੀ, ਪਿੱਤੇ ਦੇ ਵਿੱਚ, ਔਰ ਪਿੱਤੇ ਦੀ ਪੱਥਰੀ ਨਿਕਲਦੀ ਨਹੀਂ, ਇਹ ਸਾਰੇ ਜਾਣਦੇ ਨੇ, ਹਰ ਕਿਸੇ ਨੂੰ ਪਤਾ। ਗੁਰਦੇ ਦੀ ਪੱਥਰੀ ਦਾ ਇਲਾਜ ਹੈ, ਪਿੱਤੇ ਦੀ ਪੱਥਰੀ ਦਾ ਇਲਾਜ ਹੈ, ਸਿਰਫ ਓਪਰੇਸ਼ਨ। ਔਰ ਕੀ ਹੋਇਆ ਕਿ ਉਸ ਵਕਤ ਡਾਕਟਰ ਨੂੰ ਜਦੋਂ ਵਿਖਾਇਆ, ਰਿਪੋਰਟ ਆਈ, ਸਕੈਨ ਜਦੋਂ ਕੀਤੀ ਗਈ, ਉਹਦੇ ਵਿੱਚ ਦੱਸਿਆ ਕਿ ਜਲਦੀ ਓਪਰੇਸ਼ਨ ਕਰਵਾ ਲਓ, ਪਤਾ ਨਹੀਂ ਤੇ ਪਿੱਤਾ ਫਟ ਸਕਦਾ ਔਰ ਅੰਦਰ ਜ਼ਹਿਰ ਫੈਲ ਜਾਏਗਾ, ਕੁਛ ਵੀ ਹੋ ਸਕਦਾ। ਪਰ ਪਤਾ ਨਹੀਂ ਇਹ ਕੈਸੇ ਗੁਰੂ ਕੇ ਪਿਆਰੇ ਸਿੱਖ ਨੇ ਸਿਦਕ ਇੰਨਾ ਕਿ ਸਤਿਗੁਰੂ ਕੁਛ ਵੀ ਕਰ ਦਿੰਦਾ। ਉਸ ਮਾਤਾ ਹੋਰਾਂ ਨੇ ਦੱਸਿਆ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਤਸਵੀਰ ਸਾਹਮਣੇ ਸੀ, ਉੱਥੇ ਖਲੋ ਕੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਅਰਦਾਸ ਕੀਤੀ, ਪਾਤਸ਼ਾਹ ਜੀ ਉਹ ਦੁਨੀਆਂ ਦਾ ਡਾਕਟਰ ਹੈ ਤੇ ਤੂੰ ਦੀਨ ਦੁਨੀਦਾ ਵੱਲ ਹੀ ਹੈ, ਕਿਰਪਾ ਕਰ, ਬਖਸ਼ਿਸ਼ ਕਰ। ਜਿਹੜਾ ਡਾਕਟਰ ਕਹਿੰਦਾ ਸੀ ਕਿ ਕੁਛ ਵੀ ਹੋ ਸਕਦਾ, ਕੁਛ ਦਿਨਾਂ ਬਾਅਦ ਉਹ ਜਦੋਂ ਪਹੁੰਚੇ, ਉਸ ਡਾਕਟਰ ਦੀ ਸ਼ਬਦਾਵਲੀ ਕੀ ਸੀ, ਬੜੀ ਹੈਰਾਨੀ ਹੋਏਗੀ ਸੁਣ ਕੇ ਤੁਹਾਨੂੰ। ਉਹ ਡਾਕਟਰ ਕਹਿਣ ਲੱਗਾ, ਬੀਬੀ ਉਹ ਜਿਹੜੀਆਂ ਪੱਥਰੀਆਂ ਸੀ ਉਹ ਬਾਹਰ ਕੱਢ ਕੇ ਕਿਤੇ ਸੁੱਟ ਆਈ ਹੈ, ਪਿੱਤਾ ਇੱਕਦਮ ਸਾਫ਼ ਹੈ ਤੇਰਾ। ਅਸਲ ਵਿੱਚ ਗੱਲ ਕੀ, ਇਹ ਸਤਿਗੁਰੂ ਜੀ ਜਦੋਂ ਦਇਆਲ ਹੋ ਜਾਣ, ਉਹ ਦਤਾਰ ਹੈ, ਸਤਿਗੁਰੂ ਹੈ, ਵੈਦ ਵੀ ਹੈ। ਸੋ ਜਦੋਂ ਗੱਲ ਕਰਾਂ, ਉਸ ਬੀਬੀ ਨੇ ਵੀ ਜਾ ਕੇ ਸੰਤ ਇੰਦਰ ਸਿੰਘ ਹੋਰਾਂ ਦੀ ਘਰਵਾਲੀ ਨੇ ਵਿਖਾਇਆ ਤੇ ਉਸ ਵਕਤ ਡਾਕਟਰ ਜਿਹੜਾ ਉਹ ਕਹਿਣ ਲੱਗਾ, ਦੁੱਖ ਹੀ ਕੋਈ ਨਹੀਂ। ਇਹ ਸਾਖੀ ਜਦੋਂ ਉਸ ਵਕਤ ਜਥੇਦਾਰ ਸੇਵਾ ਸਿੰਘ ਹਰਾਂ ਨੇ ਸੁਣਾਈ ਸੀ, ਕਿਸੇ ਨੇ ਭੈਣੀ ਸਾਹਿਬ ਆ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਗਰੀਬ ਨਵਾਜ ਇਹ ਵਾਲੀ ਸਾਖੀ ਉੱਥੇ ਜਥੇਦਾਰ ਜੀ ਨੇ ਸੁਣਾਈ ਸੀ ਤੇ ਤੁਹਾਡਾ ਨਾਂ ਲਿਆ ਸੀ। ਸਤਿਗੁਰੂ ਜੀ ਨੇ ਜਥੇਦਾਰ ਜੀ ਨੂੰ ਕੋਲ ਬੁਲਾਇਆ ਅਤੇ ਕਹਿਆ, ਜਥੇਦਾਰ ਜੀ ਇਹ ਮੇਰੀ ਵਿਸ਼ੇਸ਼ਤਾ ਨਹੀਂ, ਮੈਂ ਕੋਣਾ ਕੁਛ ਕਰਨ ਵਾਲਾ। ਅਸਲ ਵਿੱਚ ਉਹ ਸਿੱਖ ਦੀ ਸ਼ਰਧਾ ਹੀ ਇੰਨੀ ਸੀ ਕਿ ਉਹਨੂੰ ਆਰਾਮ ਆਉਣਾ ਹੀ ਆਉਣਾ ਸੀ, ਉਹਦੇ ਤੇ ਕਿਰਪਾ ਹੋਣੀ ਹੋਣੀ ਸੀ। ਇਹ ਹੁੰਦੀ ਸਤਿਗੁਰੂ ਦੀ ਵਡਿਆਈ, ਉਹਦੀ ਪ੍ਰਭੂਤਾ, ਉਹ ਕਰਨਹਾਰ ਵੀ ਆਪ ਤੇ ਵਡਿਆਈ ਫਿਰ ਸਿੱਖਾਂ ਸੇਵਕਾਂ ਨੂੰ ਦਿੰਦਾ। ਤੇ ਉਸ ਸਾਹਿਬ ਨੂੰ ਫਿਰ ਉਹਦੇ ਪਿਆਰੇ, ਉਹਦੇ ਜਿਹੜੇ ਰੰਗ ਰਤੜੇ ਸਾਧੂ ਨੇ ਕਹਿੰਦੇ ਨੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਦੀ ਵਡਿਆਈ ਕਿ ਸਾਰਾ ਕੁਛ ਕਰਕੇ ਵੀ ਫਿਰ ਵਡਿਆਈ ਦਿੰਦੇ ਨੇ ਆਪਣੇ ਸਿੱਖਾਂ ਨੂੰ ਕਿ ਉਹਦੀ ਸ਼ਰਧਾ ਸੀ, ਇਹ ਭਾਵਨਾ ਹੀ ਤੇ ਹੈ। ਸੋ ਅਰਜ਼ ਕਰਾਂ ਅਜਿਹੇ ਸਤਿਗੁਰੂ ਪਾਤਸ਼ਾਹ ਜਿਹੜੇ ਕਿ ਬੜੀ ਕਿਰਪਾ ਕਰਨ ਵਾਲੇ, ਕਿਹੜਾ ਕਿਹੜਾ ਉਸਦਾ ਗੁਣ ਦੱਸਿਆ ਜਾਵੇ, ਕਿਉਂਕਿ ਉਹ ਬੇਅੰਤ ਪਾਤਸ਼ਾਹ। ਜੇ ਉਸ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਬੇਅੰਤ ਹੈ ਤੇ ਨਾਮ ਦੇ ਹੀ ਬੇਅੰਤ ਨਹੀਂ, ਅਸਲ ਵਿੱਚ ਉਹਨਾਂ ਦੇ ਗੁਣ ਹੀ ਇਤਨੇ, ਕਿਰਪਾ ਹੀ ਇਤਨੀਆਂ ਕਿ ਉਹਨਾਂ ਨੂੰ ਬੇਅੰਤ ਪਾਤਸ਼ਾਹ ਵੀ ਕਿਹਾ ਜਾਂਦਾ। ਤਾਂ ਹੀ ਤੇ ਤੇਰੀ ਉਪਮਾ ਤੋਹੇ ਬਣ ਆਵੇ। ਗਰੀਬਨ ਵਾਜ ਪਾਤਸ਼ਾਹ ਇਹ ਜੀਵ ਤੇਰੀ ਉਪਮਾ ਕੀ ਕਰ ਸਕਦਾ, ਤੇਰੀ ਉਪਮਾ ਆਪਣੇ ਆਪ ਵਿੱਚ ਤੂੰ ਹੀ ਹੈ। ਬੀਬੀ ਗੁਰਦੇਵ ਕੌਰ, ਕੁਝ ਸਮਾਂ ਅਜਿਹਾ ਬਣਿਆ ਕਿ ਘਰ ਵਿੱਚ ਅਣਬਣ ਕਰਕੇ ਇਸ ਨੇ ਆਪਣੇ ਘਰਦਿਆਂ ਦੇ ਹੱਥੋਂ ਤੰਗ ਆ ਕੇ ਉਸ ਵਕਤ ਕੀ ਹੋਇਆ ਕਿ ਕੁਛ ਦਵਾਈ ਸੀ ਉਹ ਖਾ ਲਈ ਔਰ ਨਾਲ ਦੀ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ, ਗਰੀਬ ਨਵਾਜ ਪਾਤਸ਼ਾਹ ਮੈਂ ਦੁਖੀ ਆ, ਕਿਰਪਾ ਕਰ, ਮੈਂ ਤੇਰੀ ਆ ਔਰ ਕਿਰਪਾ ਕਰੋ, ਜੈਸੀ ਵੀ ਆ ਬਖਸ਼ ਲਿਓ। ਉਸ ਵਕਤ ਦੇਵ ਨੇ ਅਜਿਹੀ ਗੱਲ ਬਣੀ ਕਿ ਉਸ ਬੀਬੀ ਦੇ ਜੋ ਮਾਤਾ ਨੇ ਉਹ ਵੀ ਉਹਨਾਂ ਨੂੰ ਮਿਲਣ ਰੱਬੋਂ ਹੀ ਚਲੇ ਗਏ। ਉੱਥੇ ਜਦੋਂ ਜਾ ਕੇ ਪਹੁੰਚੇ ਤੇ ਉਸ ਵਕਤ ਬੀਬੀ ਦੀ ਹਾਲਤ ਅਜਿਹੀ ਸੀ ਕਿ ਉਹ ਦਵਾਈ ਪੀਤੀ ਹੋਈ ਔਰ ਉੱਤੋਂ ਫਿਰ ਹਿਰਦੇ ਦੇ ਵਿੱਚ ਅੰਦਰ ਸੜਨ ਪਈ ਤੇ ਪਾਣੀ ਵੀ ਕਾਫੀ ਪੀ ਲਿਆ। ਜੋ ਵੀ ਉਸ ਵਕਤ ਮਾਤਾ ਨੂੰ ਸੁਝਿਆ ਉਹ ਢੰਗ ਵਰਤਿਆ ਤੇ ਉਲਟੀ ਕਰਵਾ ਦਿੱਤੀ ਗਈ, ਪਰ ਉਸ ਵਕਤ ਐ ਜਾਪਿਆ ਕਿ ਬਸ ਇਹ ਬੀਬੀ ਹੁਣ ਖਤਮ ਹੈ, ਅੰਦਰ ਸਵਾਸ ਨਹੀਂ ਰਿਹਾ, ਮੌਤ ਹੋ ਗਈ। ਉਸ ਨੂੰ ਜਦੋਂ ਮੰਜੇ ਦੇ ਉੱਤੇ ਪਾਇਆ ਗਿਆ, ਘਰ ਸਾਰਿਆਂ ਨੂੰ ਸੁਨੇਹਾ ਦਿੱਤਾ ਗਿਆ, ਸਾਰੇ ਜਿਹੜੇ ਨੇ ਉਸ ਬੀਬੀ ਨੂੰ ਲੈ ਆਏ ਔਰ ਆਸੇ ਪਾਸੇ ਬੈਠ ਕੇ ਨਾਮ ਸਿਮਰਨ ਕਰਨ ਲੱਗ ਪਏ ਕਿ ਜੋ ਰਜਾ ਸਤਿਗੁਰੂ ਤੇਰੀ। ਪਰ ਬਾਅਦ ਵਿੱਚ ਹੋਇਆ ਕਿ ਕਹਾਣੀ ਕੁਛ ਅਜਿਹੀ ਵਾਪਰੀ ਜਿਹਦੇ ਵਾਸਤੇ ਉਸ ਬੀਬੀ ਨੇ ਆਪ ਦੱਸਿਆ, ਆਪ ਜੀ ਕਹੋਗੇ ਕਿ ਜਿਹੜੀ ਮਰ ਗਈ ਉਹਨੇ ਦੁਬਾਰਾ ਕਿਵੇਂ ਦੱਸਿਆ। ਹਾਂ, ਇਸ ਤਰ੍ਹਾਂ ਹੀ ਹੋਇਆ। ਉਸ ਬੀਬੀ ਨੇ ਦੱਸਿਆ ਕਿ ਜਦੋਂ ਉਸ ਵਕਤ ਮੇਰੀ ਰੂਹ ਜਿਹੜੀ ਉੱਡ ਗਈ ਸੀ, ਦਰਗਾਹ ਦੇ ਵਿੱਚ ਪਹੁੰਚੀ, ਇੱਕ ਉਹ ਜਗ੍ਹਾ ਜਿਸ ਨੂੰ ਨਿਸ਼ਚਿਤ ਕੀਤਾ ਗਿਆ, ਜਿਹਨੂੰ ਕੋਈ ਦਰਗਾਹ ਕਹਿੰਦਾ, ਸੱਚਖੰਡ ਕਹਿੰਦਾ, ਕੁਛ ਵੀ ਕੋਈ ਕਹਿੰਦਾ, ਉਹ ਕਚਹਿਰੀ ਹੈ ਉਸ ਧਰਮ ਰਾਜ ਦੀ। ਉੱਥੇ ਜਦੋਂ ਪਹੁੰਚੇ ਤੇ ਅੱਗੇ ਇੱਕ ਨਦੀ ਵਿਖੀ, ਉਹਦੇ ਉੱਤੇ ਇੱਕ ਨਿਕਾਹ ਜਿਹਾ ਪੁੱਲ ਸੀ, ਇੱਕ ਸਿੱਖ ਕੋਈ ਖੜਿਆ ਹੋਇਆ ਜਿਹੜਾ ਕਹਿਣ ਲੱਗਾ, ਬੀਬੀ ਜੇ ਤੇ ਇਹਦੇ ਤੋਂ ਤੂੰ ਪਾਰ ਹੋ ਗਈ ਤੇ ਉਹ ਪਰਲੇ ਪਾਸੇ ਸੱਚਖੰਡ ਹੈ, ਉੱਥੇ ਸਤਿਗੁਰੂ ਸਾਹਿਬ ਕਿਰਪਾ ਕਰਦੇ ਨੇ, ਦਰਸ਼ਨ ਦਿੰਦੇ ਨੇ, ਇਹਦੇ ਤੋਂ ਲੰਘ ਜਾ, ਪਰ ਯਾਦ ਰੱਖੀ ਜੇ ਇਹਦੇ ਤੋਂ ਥਿੜਕ ਗਈ ਡਿੱਗ ਗਈ ਤੇ ਥੱਲੇ ਨਰਕ ਹੀ ਨਰਕ ਨੇ, ਇੱਥੇ ਤੈਨੂੰ ਕਿਸੇ ਨਹੀਂ ਉਹ ਕੱਢਣਾ। ਆ ਕੇ ਫਿਰ ਮਨ ਵਿੱਚ ਆਇਆ, ਉਹ ਦਤਾਰ ਪਾਤਸ਼ਾਹ ਸਤਿਗੁਰੂ ਜੀ, ਉਹ ਬੇਅੰਤ ਸਤਿਗੁਰੂ ਪਾਤਸ਼ਾਹ, ਮੈਂ ਤੇ ਤੇਰੀ ਆ, ਤੇਰੇ ਹੁੰਦਿਆਂ ਮੈਨੂੰ ਕਿਹਦੀ ਪਰਵਾਹ, ਕੀ ਨਰਕ ਨੇ ਇੱਥੇ, ਕਿਉਂਕਿ ਜਿਹੜੇ ਸਤਿਗੁਰੂ ਦੇ ਨਾਲ ਪਿਆਰ ਕਰਨ ਵਾਲੇ ਉਹਨਾਂ ਵਾਸਤੇ ਨਰਕ ਕੀ ਸਵਰਗ ਕੀ ਕਿਸੇ ਚੀਜ਼ ਦੀ ਪਰਵਾਹ ਨਹੀਂ, ਕਿਉਂਕਿ ਉਹਨਾਂ ਦਾ ਧਿਆਨ ਹੁੰਦਾ ਸਤਿਗੁਰਾਂ ਵੱਲ। ਉੱਥੇ ਹੀ ਫਿਰ ਹੱਥ ਜੋੜੇ ਤੇ ਕਿਹਾ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਕਿਰਪਾ ਕਰਿਓ। ਇਹ ਕਹਿ ਕੇ ਜਦੋਂ ਤੁਰ ਪਏ ਤੇ ਕੀ ਹੋਇਆ, ਉਹ ਜੋ ਨਿੱਕੀ ਜੀ ਪੁਲੀ ਜੀ ਬਣੀ ਸੀ ਉਹਦੇ ਅੱਗੇ ਥੋੜਾ ਜਿਹਾ ਗਏ ਤੇ ਅੱਖਾਂ ਖੁੱਲੀਆਂ ਤੇ ਵੇਖਿਆ, ਸਾਹਮਣੇ ਸਾਹਿਬ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਖੜੇ ਨੇ, ਹੱਥ ਵਿੱਚ ਰੁਮਾਲੀ ਫੜੀ ਤੇ ਇਸ਼ਾਰਾ ਕੀਤਾ, ਵਾਪਸ ਤੁਰ ਜਾ, ਤੂੰ ਨਹੀਂ ਆਉਣਾ ਇੱਧਰ। ਇਸ ਨੇ ਫਿਰ ਬੇਨਤੀ ਕੀਤੀ, ਗਰੀਬ ਨਵਾਜ ਜੀਓ, ਵਾਪਸ ਕਿਵੇਂ ਜਾਵਾਂ, ਥੱਲੇ ਰਸਤਾ ਤੇ ਵੇਖੋ। ਸਤਿਗੁਰੂ ਪਾਤਸ਼ਾਹ ਜੀ ਸਮਝਾਇਆ ਕਿ ਇੱਥੇ ਬੈਠ ਕੇ ਪਲਟ ਜਾ, ਅਖੀਰ ਗੱਲ ਮੁੱਕਦੀ ਦੱਸਾਂ ਕਿ ਵਾਪਸ ਜਦੋਂ ਪਰਤੀ ਜਿੱਥੇ ਉਹ ਸਿੱਖ ਖੜਿਆ ਸੀ ਉੱਥੇ ਆ ਕੇ ਵੇਖਿਆ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਖੜੇ ਨੇ। ਕੋਈ ਸਮਝ ਨਾ ਆਵੇ ਕੀ ਬਣ ਗਿਆ। ਸਤਿਗੁਰਾਂ ਬਚਨ ਕੀਤਾ ਕਿ ਬੀਬੀ ਇਸ ਤਰ੍ਹਾਂ ਕਰ, ਨਾਮ ਜਪ, ਭਜਨ ਕਰ, ਜਿਹੜਾ ਭਜਨ ਤੈਨੂੰ ਮਿਲਿਆ ਉਸ ਰਾਮ ਦਾ, ਉਸ ਸਤਿਗੁਰੂ ਦਾ ਨਾਮ ਜਪ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਮੰਤਰ ਮਿਲਿਆ, ਜਿਹਦੇ ਵਾਸਤੇ ਭਾਈ ਗੁਰਦਾਸ ਜੀ ਕੀ ਗੁਰਬਾਣੀ ਦੇ ਵਿੱਚ ਕਈ ਪ੍ਰਮਾਣ ਆਏ ਨੇ ਕਿ ਇਸ ਨਾਮ ਨੂੰ ਜਪਣ ਦੇ ਨਾਲ ਹਿਰਦੇ ਨੂੰ ਠੰਡ ਪੈਂਦੀ ਹੈ। ਉਸ ਵਕਤ ਉਸ ਬੀਬੀ ਨੇ ਦੱਸਿਆ, ਨਾਮ ਵੀ ਕਿੱਥੇ ਉਦੋਂ ਯਾਦ ਆਵੇ। ਫਿਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪ ਕੋਲ ਭਜਨ ਕੀਤਾ ਤੇ ਉਹ ਵੀ ਭਜਨ ਕਰਦੀ ਕਰਦੀ ਜਦੋਂ ਸੋਝੀ ਆਈ ਤੇ ਮੰਜੇ ਦੇ ਉੱਤੇ ਪਈ ਹੋਈ ਸੀ, ਭਜਨ ਦੀ ਆਵਾਜ਼ ਮੁੱਖੋਂ ਜਦੋਂ ਨਿਕਲੀ, ਉਸ ਵਕਤ ਬੀਬੀ ਦੇ ਪਿਤਾ ਜੀ ਨੇ ਸੁਣਿਆ ਹੈਰਾਨੀ ਕਿ ਇਹ ਜੀਵਤ ਹੋ ਗਈ ਦੁਬਾਰਾ, ਜਿਹੜੀ ਕਿ ਮੁਰਦਾ ਹੋ ਚੁੱਕੀ ਸੀ, ਕਿਉਂਕਿ ਸਾਧ ਸੰਗਤ ਜੀ ਜਿੱਥੇ ਹੱਥ ਨਾ ਅੱਪੜੈ, ਕੂਕ ਨਾ ਸੁਣੀਆ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰੇ ਦਾਤਾਰ, ਸਤਿਗੁਰੂ ਉੱਥੇ ਵੀ ਕਿਰਪਾ ਕਰਨ ਵਾਲੇ। ਤੇ ਕਿਵੇਂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਦੇ ਨੇ, ਉਹ ਜਿੱਥੇ ਹੱਥ ਨਾ ਅੱਪੜੈ ਪਿਆਰਿਆ, ਜਿੱਥੇ ਹੱਥ ਨਾ ਅੱਪੜੈ ਸਤਿਗੁਰ ਬੇਲੀ ਹੋਵੇ ਕੱਢ ਲਏ ਅੰਤੀ ਵਾਰੇ ਗੁਰੂ ਕਰੀਬਨ ਵਾਜ ਪਾਤਸ਼ਾਹ ਦੀ ਵਡਿਆਈ ਹੈ ਕਿ ਉਹ ਵਾਕਈ ਕਿਰਪਾ ਕਰ ਸਕਦੇ ਨੇ ਔਰ ਨਾਮ ਕੈਸਾ ਹੈ ਇਹ ਸਤਿਗੁਰੂ ਦਾ ਜਿਹੜਾ ਬਖਸ਼ਿਸ਼ ਕਿਰਪਾ ਕਰਨ ਵਾਲਾ ਤੇ ਸਤਿਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਨੇ ਇਸ ਵਾਸਤੇ ਆਖਾ ਜੀਵਾ ਵਿਸਰੈ ਮਰ ਜਾਓ। ਇੱਕ ਵਾਰ ਬੈਂਕਾਕ ਦੀ ਗੱਲ ਹੈ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ 22 ਜਨਵਰੀ 1996 ਦੀ ਗੱਲ ਉੱਥੇ ਸਾਧ ਸੰਗਤ ਦੇ ਵਿੱਚ ਆਸਾ ਜੀ ਦੀ ਵਾਰ ਦੇ ਭੋਗ ਤੋਂ ਬਾਅਦ ਗਰੀਬ ਨਵਾਜ ਪਾਤਸ਼ਾਹ ਜੀ ਦੇ ਹਸਤ ਲਿਖਤ ਉਪਦੇਸ਼ ਉਹਦੇ ਵਿੱਚ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਸਾਧ ਸੰਗਤ ਜੀ ਬੜਾ ਚੇਤੇ ਦੇ ਨਾਲ ਧਿਆਨ ਦੇ ਨਾਲ ਚੌਕਸੀ ਦੇ ਨਾਲ ਇਹ ਭਜਨ ਕਰਿਆ ਕਰੋ, ਵਿਸਰੇ ਨਾ ਤੇ ਹਾਂ ਇੱਕ ਗੱਲ ਯਾਦ ਰੱਖਿਓ ਕਿਤੇ ਉਹ ਹਾਲਤ ਬਣ ਜਾਏ ਕਿ ਆਖਾਂ ਜੀਵਾ ਵਿਸਰੇ ਮਰ ਜਾਓ, ਬਚਨ ਕੀਤਾ ਕਿਤੇ ਉਹ ਹਾਲਤ ਬਣ ਜੇ ਕਿ ਇਹ ਨਾਮ ਤੇ ਵਿਸਰੇ ਹੀ ਨਾ, ਜਦੋਂ ਤੁਸੀਂ ਆਖੋ ਉਦੋਂ ਹੀ ਜੀਵਨ ਹੋਵੇ, ਜੇ ਕਿਤੇ ਵਿਸਰ ਜਾਵੇ ਐ ਲੱਗੇ ਕਿ ਮੌਤ ਹੀ ਆ ਚੱਲੀ ਏ, ਭਾਵ ਪ੍ਰਾਣਾਂ ਦਾ ਅੰਤ ਹੋ ਚੱਲਿਆ। ਇਹ ਸਤਿਗੁਰੂ ਜੀ ਨੇ ਆਪਣੀ ਜਿਤਨੀ ਗਰੀਬ ਨਵਾਜ ਜੀ ਕਿਰਪਾ ਕੀਤੀ ਇਸ ਸੰਸਾਰ ਦੇ ਉੱਤੇ, ਇੱਕ ਇੱਕ ਪਲ ਦੇ ਉੱਤੇ ਨਾਮ ਦਾ ਉਪਦੇਸ਼ ਦਿੱਤਾ, ਬਖਸ਼ਿਸ਼ ਕਿਰਪਾ ਕੀਤੀ। ਤੇ ਜੇ ਉਸ ਸਾਹਿਬ ਨੂੰ ਇੱਕ ਹੋਰ ਪੱਖੋਂ ਵੇਖਿਆ ਜਾਵੇ, ਪਸੂ ਪਰੇ ਤੋਹ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ, ਜੇ ਕਿਤੇ ਉਹ ਨਾਮ ਦੀ ਦਾਤ ਦੇ ਕੇ ਇੱਕ ਇਨਸਾਨ ਨੂੰ ਦੇਵਤਾ ਬਣਾਉਣ ਵਾਲੇ ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਦਸਵੇਂ ਪਾਤਸ਼ਾਹ ਜਿੱਥੇ ਇਹ ਉਪਦੇਸ਼ ਦਿੱਤਾ ਕਿ ਜਿਹੜਾ ਇਨਸਾਨ ਸਾਧੂਆਂ ਵਾਲੇ ਕਰਮ ਕਰਦਾ ਉਹ ਤੇ ਨਾਮ ਦਾ ਦੇਵਤਾ ਹੈ, ਔਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਈ ਦੇਵਤੇ ਬਣਾ ਦਿੱਤੇ। ਜਿਹੜੇ ਨਾਮ ਜਪਦੇ ਸੀ ਉਹਨਾਂ ਦੇ ਚਿਹਰੇ ਤੋਂ ਉਹ ਨੂਰ ਝਲਕਣਾ ਜਿਹੜਾ ਕਿ ਆਨੰਦਦਾਇਕ ਸੀ। ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਦਰਬਾਰਾ ਸਿੰਘ ਵਰਗੇ ਤੇ ਕਿਰਪਾ ਕੀਤੀ। ਪਹਿਲਾ ਜੀਵਨ ਕੈਸਾ ਹੈ ਕਿ ਕੋਈ ਸੋਝੀ ਨਹੀਂ ਆਪਣੇ ਆਪ ਦੀ, ਬੁਰੇ ਕਰਮ, ਸ਼ਰਾਬਾਂ ਪੀਣੀਆਂ, ਨਸ਼ੇ ਖਾਣੇ, ਔਰ ਆਪਣੀ ਜ਼ਿੰਦਗੀ ਜਿਹੜੀ ਉਹਦਾ ਬੁਰਾ ਹੱਲ ਕੀਤਾ ਪਿਆ। ਜੇ ਸਤਿਗੁਰੂ ਰਾਮ ਸਿੰਘ ਜੀ ਕਿਰਪਾ ਕੀਤੀ ਇਸ ਦੇ ਉੱਤੇ ਨੂੰ ਭਜਨ ਦਿੱਤਾ, ਅਜਿਹੀ ਰੰਗਤ ਚੜੀ ਕਿ ਉਸ ਵਕਤ ਨਾਮ ਦੇ ਰਸ ਦੇ ਵਿੱਚ ਲਭਾ ਲਭ ਹੋ ਗਏ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਵੀ ਉਹੀ ਕਿਰਪਾ ਕੀਤੀ। ਸੈਂਬੀ ਪਿੰਡ ਹੈ ਇੱਕ, ਉੱਥੋਂ ਦਾ ਇੱਕ ਜੱਟ ਜਿਹਦਾ ਨਾਮ ਹੈ ਨਿਧਾਨ ਸਿੰਘ, ਇਹਦੇ ਘਰ ਦੇ ਨਾਲ ਇੱਕ ਨਾਮਧਾਰੀ ਸਿੱਖ ਦਾ ਘਰ ਸੀ। ਹੁਣ ਉਹ ਸਿੱਖ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਭਜਨ ਬਾਣੀ ਪੜ੍ਹਨੀ, ਭਜਨ ਕਰਨਾ, ਗੁਰੂ ਦੇ ਰੰਗ ਵਿੱਚ ਰੰਗਿਆ ਰਹਿਣਾ। ਇਹ ਵੀ ਆਪਣੇ ਰੰਗਾਂ ਵਿੱਚ ਰੰਗਿਆ ਸੀ, ਪਰ ਉਹ ਰੰਗ ਸੀ ਉਦੋਂ ਸ਼ਰਾਬ ਦਾ। ਸਵੇਰੇ ਹੀ ਉੱਠ ਕੇ ਇਹਨੇ ਭੱਠੀਆਂ ਦੇ ਉੱਤੇ ਬਰਤਨ ਰੱਖਣੇ, ਸ਼ਰਾਬਾਂ ਬਣਾਉਣੀਆਂ ਤੇ ਆਪ ਵੀ ਪੀਣੀ। ਇਤਨਾ ਹਾਲ ਬੁਰਾ ਕਿ ਉਸ ਵਕਤ ਇਸ ਸ਼ਰਾਬੀ ਜਿਹੜਾ ਜੱਟ ਹੈ ਨਿਦਾਨ ਸਿੰਘ, ਇਹਦੀ ਘਰਵਾਲੀ ਨੇ ਆ ਕੇ ਇਸ ਨਾਮਧਾਰੀ ਸਿੱਖ ਨੂੰ ਕਹਿਣਾ, ਵੀਰ ਕਿਤੇ ਕਿਰਪਾ ਹੋਵੇ, ਮੇਰਾ ਜਿਹੜਾ ਘਰਵਾਲਾ ਇਹ ਵੀ ਤੁਹਾਡੇ ਵਾਂਗੂ ਸੰਤ ਪੁਰਸ਼ ਬਣ ਜੇ ਤੇ ਕਿੰਨੀ ਵਧੀਆ ਗੱਲ ਹੈ। ਉਹ ਕਹਿਣ ਲੱਗੇ ਵੀ ਮੇਰੀ ਨੀ ਗੱਲ, ਮੈਂ ਉਸ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ, ਉਹ ਬੜਾ ਬੇਅੰਤ ਸਤਿਗੁਰੂ ਹੈ, ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਹ ਕਿਰਪਾ ਕਰੇਗਾ, ਕਿਉਂਕਿ ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰੂ ਦੀ ਵਡਿਆਈ ਇਹ ਕੁਛ ਵੀ ਕਰ ਸਕਦਾ। ਔਰ ਉਸ ਵਕਤ ਸੰਤਾਂ ਨੇ ਇਸ ਸੰਤ ਨੂੰ, ਇਸ ਭਗਤ ਨੂੰ ਗੁਰੂ ਕੀ ਬਾਣੀ, ਸਤਿਗੁਰੂ ਜੀ ਦੇ ਉਪਦੇਸ਼, ਸਤਿਗੁਰੂ ਜੀ ਦੇ ਕੋਤਕ ਸੁਣਾਉਂਦੇ ਰਹਿਣਾ। ਹੁਣ ਜੀਵਨ ਜਿਹੜਾ ਕੁਝ ਅਜਿਹਾ ਸੀ ਕਿ ਇਹਦੇ ਉੱਤੇ ਬੁਰੇ ਕਰਮਾਂ ਦੀ ਛਾਪ ਛਪੀ ਹੋਈ ਸੀ, ਹੁਣ ਉਹ ਜਿਹੜੀ ਗੱਲ ਹੈ ਹਿਰਦੇ ਉੱਤੇ ਕਿਵੇਂ ਆ ਕੇ ਵਸ ਜਾਏਗੀ। ਪਰ ਇੱਕ ਦਿਨ ਅਚਨਚੇਤ ਖਰੇ ਕੀ ਹੋਇਆ, ਰਾਤ ਨੂੰ ਉੱਠਿਆ ਔਰ ਕਹਿਣ ਲੱਗਾ, ਪਤਾ ਲੱਗਿਆ ਕਿ ਹਰਨਾਮ ਸਿੰਘ ਦੇ ਘਰ ਕੁੱਕਿਆਂ ਦਾ ਗੁਰੂ ਜਿਹੜਾ ਉਹ ਆਏਗਾ। ਉਹਨੂੰ ਕਹਿੰਦੇ ਨੇ ਉਹ ਗੁਰੂ ਨਾਨਕ ਦੀ ਜੋਤ ਹੈ, ਉਹ ਮੈਂ ਤਾਂ ਮੰਨਾ ਜੀ ਉਹਦੇ ਤੋਂ ਪਹਿਲਾਂ ਮੇਰੇ ਘਰ ਆਵੇ, ਮੇਰੇ ਘਰ ਚਰਨ ਪਾ ਦੇਵੇ। ਇਹ ਵੀ ਸੱਚਾ ਸੀ, ਇਹਨੂੰ ਪਤਾ ਸੀ ਉਹ ਅਸੀਂ ਸ਼ਰਾਬੀ ਕਬਾਬੀ ਬੰਦੇ ਤੇ ਗੁਰੂ ਇੱਥੇ ਆਉਂਦਾ ਪਿਆ, ਗੁਰੂ ਨੂੰ ਇੱਥੇ ਆਉਣ ਖੁਣੋ ਕੀ ਥੁੜਿਆ, ਇੱਥੇ ਨਹੀਂ ਉਹਨੇ ਆਉਣਾ। ਪਰ ਇਹ ਗੱਲ ਕਵੇ ਜੇ ਕਿਤੇ ਉਹ ਮੇਰੇ ਘਰ ਆ ਜਾਵੇ ਫਿਰ ਮੈਂ ਮੰਨਾ ਉਹ ਨਾਨਕ ਹੀ ਆ ਗਿਆ। ਪਰ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਪਾਤਸ਼ਾਹ ਜੀ ਫੋਰਨ ਕੰਟਰੀ ਸਨ ਕਿਤੇ, ਉੱਥੋਂ ਜਦੋਂ ਆ ਰਹੇ ਸੀ ਦਿੱਲੀਓਂ ਗੱਡੀ ਤੁਰੀ, ਡਰਾਈਵਰ ਨੂੰ ਇਹ ਹੁਕਮ ਕੀਤਾ ਕਿ ਸਿੰਭੀ ਪਿੰਡ ਵਿੱਚ ਚਲੋ। ਉਧਰ ਵੱਲ ਜਦੋਂ ਆਏ, ਹੁਣ ਕਿਰਪਾ ਕਰਨੀ ਸੀ ਉਸ ਦਾਤਾਰ ਪਾਤਸ਼ਾਹ ਨੇ, ਜਾਣੀ ਜਾਣੇ ਐਵੇਂ ਤੇ ਨਹੀਂ ਉਹਨੂੰ ਕਹਿ ਦਿੱਤਾ ਜਾਂਦਾ, ਐਵੇਂ ਤੇ ਨਹੀਂ ਉਹਨੂੰ ਕਿਹਾ ਜਾਂਦਾ ਕਿ ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਜਦੋਂ ਆਏ ਪਿੰਡ ਦੇ ਵਿੱਚ ਤੇ ਸਤਿਗੁਰੂ ਜੀ ਨੇ ਗੱਡੀਆਂ ਪਿੰਡੋਂ ਬਾਹਰ ਹੀ ਖੜੀਆਂ ਕਰਵਾ ਦਿੱਤੀਆਂ ਤੇ ਨਾਲ ਹੀ ਤੁਰਦੇ ਆਉਂਦੇ ਨੇ ਆਪਣੇ ਚਰਨਾਂ ਦੇ ਨਾਲ। ਔਰ ਆ ਕੇ ਉਸ ਨਾਮਧਾਰੀ ਸਿੱਖ ਦਾ ਸੀ ਘਰ ਪਹਿਲਾਂ, ਉਹਨੂੰ ਛੱਡਿਆ ਔਰ ਜਿਹੜਾ ਉਹ ਸ਼ਰਾਬੀ ਬੰਦਾ ਸੀ ਉਹਦੇ ਘਰ ਵੜ ਗਏ ਅੰਦਰ ਨੂੰ। ਹੁਣ ਉਹ ਜਿਹੜਾ ਉਹ ਲੱਗਾ ਸੀ ਆਪਣੇ ਬਰਤਨ ਰੱਖੇ, ਉਹਨੇ ਭੱਠੀ ਬਾਲੀ, ਆਪਣੇ ਸਰੂਰ ਵਿੱਚ ਬੈਠਾ। ਜਦੋਂ ਉਹਨੇ ਵੇਖਿਆ, ਉਹ ਕਹਿਣ ਲੱਗਾ, ਉਹ ਇੱਥੇ ਕੀ ਕਰਨ ਆ ਗਿਆ, ਇਹ ਤੇ ਖੁਦਾ ਹੈ, ਨਾਨਕ ਆਪ ਹੈ, ਉਹ ਮੈਂ ਤੇ ਉਦਾਂ ਹੀ ਗੱਲ ਕਰਦਾ ਸੀ, ਇਹ ਧੰਨ ਹੈ, ਉਹ ਇਹ ਹਿਰਦੇ ਦੀਆਂ ਵੀ ਜਾਣ ਲੈਂਦਾ। ਨਾਲੇ ਰੋਈ ਜਾਵੇ ਤੇ ਨਾਲੇ ਕਵੇ ਓਏ ਨਾਨਕ ਹੈ, ਓਏ ਉਹ ਦੁਨੀਆਂ ਦੇ ਲੋਕੋ ਭੁੱਲੇ ਨਾ ਰਹਿਓ, ਉਹ ਮੈਂ ਤੇ ਉਦਾਂ ਹੀ ਗੱਲ ਕੀਤੀ ਸੀ, ਮੈਨੂੰ ਨਹੀਂ ਸੀ ਪਤਾ ਕਿ ਹਿਰਦਿਆਂ ਦੀ ਜਾਣਨ ਵਾਲੇ। ਉਸ ਵਕਤ ਉਹ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਪਸ਼ੂ ਪਰੇ ਤੋਂ ਦੇਵ ਕਰ, 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 ਪਸ਼ੂ ਪਰੇ ਤੋਂ ਦੇਵ ਕਰ। ਚੜ ਗਿਆ ਤੇ ਉੱਚੀ ਉੱਚੀ ਰੋਲਾ ਪਾਉਣ ਲੱਗ ਪਿਆ, ਉਹ ਇਹ ਬੜਿਆ ਬੇਅੰਤ ਸਤਿਗੁਰੂ ਹੈ, ਵਾਕਈ ਗੁਰੂ ਨਾਨਕ ਦੀ ਜੋਤ ਹੈ। ਉਸ ਵਕਤ ਸਤਿਗੁਰੂ ਜੀ ਅਜਿਹੀ ਕਿਰਪਾ ਕੀਤੀ ਜਿਹੜੀ ਕਿਰਪਾ ਕਦੀ ਸਵਾਮੀ ਰਾਮਾਨੰਦ ਨੇ ਕਬੀਰ ਦੇ ਉੱਤੇ ਕੀਤੀ ਸੀ, ਉਸ ਕਬੀਰ ਨੂੰ ਜਿਹਨੂੰ ਪੁੱਛਦਾ ਹੀ ਕੋਈ ਨਹੀਂ ਸੀ, ਜਦੋਂ ਭਜਨ ਦੇ ਦਿੱਤਾ ਉਹ ਕਬੀਰ ਦੁਨੀਆਂ ਦੇ ਉੱਤੇ ਉਸਦਾ ਜਸ ਹੋਇਆ, ਦੁਨੀਆਂ ਝੁਕੀ ਉਹਦੇ ਅੱਗੇ ਆ ਕੇ। ਜਦੋਂ ਗੁਰੂ ਦੀ ਕਿਰਪਾ ਹੋਵੇ, ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਦਰਬਾਰਾ ਸਿੰਘ ਤੇ ਕਿਰਪਾ ਕੀਤੀ, ਉਹ ਸੰਤ ਦਰਬਾਰਾ ਸਿੰਘ ਫਿਰ ਜਿਹੜਾ ਸਤਿਗੁਰੂ ਰਾਮ ਸਿੰਘ ਜੀ ਨੂੰ ਮਿਲਣ ਗਿਆ ਫਿਰ ਰੰਗੂਨ ਵਿਖੇ। ਸੋ ਅਰਜ ਕਰਾਂ ਸਤਿਗੁਰੂ ਪਾਤਸ਼ਾਹ ਜਦੋਂ ਇਨਸਾਨ ਤੇ ਕਿਰਪਾ ਕਰਨ, ਅਜਿਹੀ ਕਿਰਪਾ ਹੋਈ, ਅਜਿਹਾ ਨਾਮ ਦਾ ਰਸ ਚੜਿਆ ਉਸ ਵਕਤ, ਕਿ ਉਸ ਵਕਤ ਫਿਰ ਸੰਤ ਜਿਹੜੇ ਨੇ ਇਹਨਾਂ ਨੂੰ ਸਤਿਗੁਰੂ ਜੀ ਬਚਨ ਕੀਤਾ ਕਿ ਇਹਨੂੰ ਭਜਨ ਦੇਣਾ ਚਾਹੀਦਾ। ਨਾਲ ਹੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਸੇਵਕ ਪੂਰਵਾ ਜੀ ਸਨ, ਸੰਤ ਮਹਿੰਦਰ ਸਿੰਘ ਜੀ ਪੂਰਵਾ, ਉਹਨਾਂ ਨੂੰ ਬਚਨ ਕੀਤਾ ਕਿ ਇਹਨੂੰ ਭਜਨ ਦਿਓ। ਉਸ ਦੇ ਕੰਨ ਵਿੱਚ ਜਦੋਂ ਭਜਨ ਦਿੱਤਾ ਤੇ ਫਿਰ ਕੀ ਹੋ ਗਿਆ, ਜਿਹੜਾ ਜੀਵਨ ਬਿਲਕੁਲ ਗਲਿਆਣਤਾ ਵਾਲਾ ਸੀ, ਹਰ ਕੋਈ ਵੇਖ ਕੇ ਬੁਰਾ ਇਹਨੂੰ ਕਹਿੰਦਾ ਸੀ, ਫਿਰ ਘਰ ਦੇ ਵਿੱਚੋਂ ਸ਼ਰਾਬ ਦੇ ਜਿਹੜੇ ਘੜੇ ਸੀ ਨਾਲੇ ਚੁੱਕ ਚੁੱਕ ਬਾਹਰ ਸੁੱਟਣ ਤੇ ਨਾਲੇ ਰੋਣ, ਨਾਲੇ ਇਹ ਕਹਿਣ ਕੇ ਸਾਰੀ ਉਮਰ ਗਵਾ ਲਈ, ਹਜੇ ਤੱਕ ਕੁਛ ਕੀਤਾ ਹੀ ਨਹੀਂ, ਪਰ ਧੰਨ ਹੈ ਸਤਿਗੁਰੂ ਜਿਹੜਾ ਮੇਰੇ ਵਰਗਿਆਂ ਨੂੰ ਬਖਸ਼ਦਾ ਤੇ ਕਿਰਪਾ ਕਰਦਾ ਹੈ। ਅਜਿਹੀ ਹਾਲਤ ਬਣੀ ਉਸ ਵਕਤ ਉਹਨਾਂ ਦੀ ਕਿ ਜਦੋਂ ਉਸ ਸਾਹਿਬ ਦਾ ਦੀਦਾਰ ਹੋ ਜਾਏ ਤੇ ਕੀ ਹੁੰਦਾ, ਕਹਿੰਦੇ ਨੇ ਬੇਸ਼ੱਕ ਮੁਸਲਮਾਨ ਜਿਹੜੇ ਨੇ ਮੱਕੇ ਦੀ ਉੱਥੇ ਜਾ ਕੇ ਨਮਾਜ਼ਾਂ ਪੜਨ, ਕੋਈ ਜਿਹੜਾ ਮੰਦਰਾਂ ਵਿੱਚ ਬੈਠਾ ਹੋਇਆ ਕਿਸੇ ਤਰ੍ਹਾਂ ਦੀ ਆਰਤੀ ਕਰੇ, ਪੂਜਾ ਕਰੇ, ਪਰ ਜਿਹਨੂੰ ਅਕਾਲ ਪੁਰਖ ਸਤਿਗੁਰੂ ਦਾ ਦੀਦਾਰ ਹੋ ਜੇ, ਹੋ ਜਿਹਨੂੰ ਜਿਹਦਾ ਯਾਰ ਨੂੰ ਵੇਖਿਆ ਹੱਜ ਹੋਵੇ, ਉਹਨੂੰ ਮੱਕੇ ਜਾਣ ਦੀ ਲੋੜ ਨਹੀਂ। ਯਾਰ ਨੂੰ ਵੇਖਿਆ ਹੱਜ ਹੋਵੇ, ਮੱਕੇ ਜਾਣ ਦੀ ਲੋੜ ਨਹੀਂ। ਪਾਤਸ਼ਾਹ ਜੀ ਨੇ ਅਜਿਹੀ ਕਿਰਪਾ ਕੀਤੀ ਕਿ ਜਿਹੜਾ ਜੀਵਨ ਬਿਲਕੁਲ ਬੁਰੀ ਹਾਲਤ ਵਾਲਾ ਸੀ, ਉਸ ਇਨਸਾਨ ਨੂੰ ਫਿਰ ਅਜਿਹਾ ਸੰਤ ਸਾਧੂ ਬਣਾ ਦਿੱਤਾ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਸਿੱਖ ਬਣ ਕੇ ਪੂਰੀ ਜ਼ਿੰਦਗੀ ਉਸ ਸਾਹਿਬ ਦਾ ਨਾਮ ਜਪਿਆ। ਵਾਕਈ ਉਹ ਸਤਿਗੁਰੂ ਪਾਤਸ਼ਾਹ ਅਜਿਹੀ ਕਿਰਪਾ ਕਰਦੇ ਨੇ। ਤੇ ਉਸ ਸਾਹਿਬ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਦਾ ਹੀ ਆਪਣੇ ਸਿੱਖਾਂ ਤੇ ਅਜਿਹੀ ਕਿਰਪਾ ਕੀਤੀ, ਜੇ ਕਿਸੇ ਨੇ ਉਸ ਦੇ ਕੋਲੋਂ ਨਾਮ ਦੀ ਦਾਤ ਮੰਗੀ ਤੇ ਉਸ ਨੂੰ ਨਾਮ ਦੀ ਦਾਤ ਦਿੱਤੀ, ਜੇ ਕੋਈ ਬਿਲਕੁਲ ਗਰੀਬ ਸੀ ਉਸ ਨੂੰ ਸ਼ਾਹਾਂ ਦਾ ਸ਼ਾਹ ਕਰ ਦਿੱਤਾ, ਜੇ ਕੋਈ ਅਜਿਹੇ ਇਨਸਾਨ ਜਿਨ੍ਹਾਂ ਦੀ ਜ਼ਿੰਦਗੀ ਬਾਰੇ ਜੇ ਦੱਸੀਏ, ਅੱਜ ਉਹ ਸੇਠਾਂ ਦੇ ਸੇਠ ਨੇ, ਪਰ ਅਜਿਹਾ ਸਮਾਂ ਕਿ ਉਹਨਾਂ ਨੇ ਦੱਸਿਆ ਇੱਕ ਵਾਰ ਕਿ ਜਦੋਂ ਮੇਰਾ ਜਨਮ ਹੋਇਆ ਸੀ ਸਾਡੀ ਮਾਤਾ ਕੋਲ ਕੱਪੜਾ ਤੱਕ ਨਹੀਂ ਸੀ ਕਿ ਜਿਹਦੇ ਵਿੱਚ ਮੈਨੂੰ ਲਪੇਟਿਆ ਜਾਵੇ, ਉਸ ਵਕਤ ਬੋਰੀ ਦੇ ਵਿੱਚ ਮੈਨੂੰ ਰੱਖਿਆ ਗਿਆ, ਪਰ ਅੱਜ ਦਾ ਸਮਾਂ ਉਹ ਸਤਿਗੁਰੂ ਜੀ ਦੀ ਕਿਰਪਾ ਕਿ ਸ਼ਾਹਾਂ ਦਾ ਸ਼ਾਹ ਬਣਾ ਦਿੱਤਾ। ਇਹ ਸਤਿਗੁਰੂ ਅਜਿਹਾ ਹੈ, ਸੋ ਜਿਸ ਨੇ ਆ ਕੇ ਉਸ ਅਕਾਲ ਪੁਰਖ ਦੇ ਕੋਲੋਂ ਪ੍ਰੇਮ ਦੀ ਦਾਤ ਮੰਗੀ ਤੇ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਨੇ ਓ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਕਾਨਪੁਰ ਦੇ ਵਿੱਚ ਇੱਕ ਹਿੰਦੂਆਂ ਦੀ ਲੜਕੀ ਜਿਹਨੇ ਕਿ ਮੰਦਰ ਦੇ ਵਿੱਚ ਜਦੋਂ ਸਤਿਗੁਰੂ ਉਸ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੀ ਪਈ ਸੀ, ਉਸ ਲੜਕੀ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਵੀ ਮਿਲਿਆ, ਔਰ ਉਹਦੇ ਉੱਤੇ ਅਜਿਹੀ ਕਿਰਪਾ ਸੀ ਸਤਿਗੁਰੂ ਜੀ ਦੀ ਕਿ ਇੰਨੀ ਸ਼ਰਧਾਵਾਨ ਸਤਿਗੁਰਾਂ ਦੀ, ਮੰਦਰ ਦੇ ਵਿੱਚ ਖੜੀ ਹੋਈ ਔਰ ਭਗਵਾਨ ਕ੍ਰਿਸ਼ਨ ਦੀ ਆਰਤੀ ਕਰਦੀ ਪਈ, ਉਹਦੇ ਨਾਮ ਚ ਅਜਿਹੀ ਮਗਨ ਹੋਈ ਕਿ ਉਹਦੇ ਵਿੱਚੋਂ ਝਲਕ ਪਈ ਚਿੱਟਾ ਦਸਤਾਰਾ, ਗਲ ਵਿੱਚ ਮਾਲਾ ਪਾਈ ਸਫੇਦ ਬਸਤਰ ਨੇ, ਇੱਕੋ ਦਮ ਜਦੋਂ ਵੇਖਿਆ ਬੜੀ ਹੈਰਾਨ ਹੋਈ ਇਹ ਮੂਰਤ ਕੌਣ ਹੈ, ਪਰ ਉਹ ਮੂਰਤ ਵਿੱਚ ਖਿੱਚ ਅਜਿਹੀ ਸੀ ਕਿ ਦਰਸ਼ਨ ਕਰਦੇ ਸਾਰ ਅੱਖਾਂ ਚੋਂ ਹੰਝੂ ਆਉਣ ਲੱਗ ਪਏ। ਕੁਛ ਕੁ ਦਿਨਾਂ ਬਾਅਦ ਕੀ ਹੋਇਆ ਕਿ ਨਾਮਧਾਰੀ ਪਰਿਵਾਰ ਹੈ ਕਾਨਪੁਰ, ਉਸ ਪਰਿਵਾਰ ਦੇ ਨਾਲ ਕੋਈ ਕੰਮ ਪਿਆ, ਉਹਨਾਂ ਦੇ ਘਰ ਜਦੋਂ ਗਏ ਉੱਥੇ ਜਾ ਕੇ ਨਿਗਾਹ ਜਦੋਂ ਪਈ ਤੇ ਇੱਕ ਤਸਵੀਰ ਲੱਗੀ ਸੀ, ਤਸਵੀਰ ਵੱਲ ਵੇਖ ਕੇ ਉਸ ਭੈਣ ਨੇ ਪੁੱਛਿਆ ਇਹ ਕਿਹਦੀ ਤਸਵੀਰ ਹੈ, ਕੌਣ ਹੈ? ਉਸ ਨਾਮਧਾਰੀ ਸੰਤਾਂ ਨੇ ਦੱਸਿਆ ਇਹ ਗੁਰੂ ਨਾਨਕ ਦੀ ਜੋਤ ਹੈ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜੋ ਇਸ ਵਕਤ ਇਸ ਕਲਯੁਗ ਦੇ ਵਿੱਚ ਭਲਾ ਕਰਨ ਵਾਸਤੇ ਜਿਨ੍ਹਾਂ ਨੇ ਅਵਤਾਰ ਧਾਰਿਆ। ਉਹ ਕਹਿਣ ਲੱਗੀ ਇਹ ਤੇ ਆਪ ਹੀ ਕ੍ਰਿਸ਼ਨ ਮਹਾਰਾਜ ਨੇ ਕਿਰਪਾ ਇਹਨਾਂ ਨੇ ਕੀਤੀ, ਮੈਨੂੰ ਦਰਸ਼ਨ ਦਿੱਤੇ। ਅਜਿਹੀ ਸਤਿਗੁਰੂ ਜੀ ਦੀ ਕਿਰਪਾ ਹੋਈ ਕਿ ਉਸ ਵਕਤ ਸਮਾਂ ਬਣਿਆ, ਸ਼੍ਰੀ ਭੈਣੀ ਸਾਹਿਬ ਉਹ ਆਈ, ਇੱਥੇ ਦਰਸ਼ਨ ਕੀਤੇ ਸਤਿਗੁਰੂ ਜੀ ਦੇ, ਔਰ ਜੋ ਦਰਸ਼ਨ ਉਸ ਮੂਰਤ ਵਿੱਚੋਂ ਹੋਏ ਸੀ ਉਹ ਦਰਸ਼ਨ ਜਦੋਂ ਸਾਕਸ਼ਾਤ ਕੀਤੇ ਕੈਸਾ ਆਨੰਦ ਆਇਆ। ਅਸਲ ਵਿੱਚ ਚਾਹੇ ਉਹ ਅਕਾਲ ਪੁਰਖ ਕਿਸੇ ਮੂਰਤ ਵਿੱਚੋਂ ਵਿਖੇ, ਚਾਹੇ ਪ੍ਰਹਲਾਦ ਵਾਂਗੂ ਉਸ ਨੂੰ ਜ਼ਰਰੇ ਜ਼ਰਰੇ ਵਿੱਚੋਂ ਨਜ਼ਰ ਆਵੇ, ਗੱਲ ਇਹ ਕਿ ਇਨਸਾਨ ਦੇ ਅੰਦਰ ਪਿਆਰ ਹੀ ਇਤਨਾ ਹੋਵੇ, ਖਿੱਚ ਹੀ ਇਤਨੀ ਹੋਵੇ ਕਿ ਸਤਿਗੁਰੂ ਕਿਤੋਂ ਵੀ ਪ੍ਰਗਟ ਹੋ ਸਕਦਾ। ਜੇ ਪ੍ਰਹਲਾਦ ਦੇ ਪਿਤਾ ਉਹਨੂੰ ਪੁੱਛਦੇ ਨੇ ਕਿ ਤੇਰਾ ਭਗਵਾਨ ਕਿੱਥੇ ਹੈ, ਤੇ ਉਹਨੂੰ ਹਰ ਜਗ੍ਹਾ ਨਜ਼ਰ ਆ ਰਿਹਾ। ਸੋ ਅਰਜ ਕਰਾਂ ਕਿ ਉਹ ਸਤਿਗੁਰੂ ਦੀ ਜਦੋਂ ਕਿਰਪਾ ਹੋਵੇ ਤੇ ਕੀ ਹੁੰਦਾ, ਦਰਸ਼ਨ ਕੀਤੇ ਸਤਿਗੁਰੂ ਜੀ ਦੇ, ਉਸ ਤੋਂ ਬਾਅਦ ਵਾਪਸ ਜਦੋਂ ਕਾਨਪੁਰ ਚਲੀ ਗਈ, ਉੱਥੇ ਜਾ ਕੇ ਉਸ ਦੇ ਹਿਰਦੇ ਦੀ ਕੋਈ ਭਾਵਨਾ ਸੀ ਕਿ ਜਿਹੜੇ ਗੁਰੂ ਨਾਨਕ ਨੇ, ਜਿਸ ਭਗਵਾਨ ਕ੍ਰਿਸ਼ਨ ਦੇ ਅਵਤਾਰ ਨੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪ ਕਿਰਪਾ ਕਰਕੇ ਮੈਨੂੰ ਦਰਸ਼ਨ ਦਿੱਤੇ ਨੇ, ਮੈਂ ਸਦਾ ਹੀ ਇਹਦੇ ਚਰਨਾਂ ਨਾਲ ਜੁੜੀ ਰਵਾਂ, ਮੇਰੇ ਹਿਰਦੇ ਦੀ ਇਹ ਭਾਵਨਾ ਹੈ। ਪਰ ਉਹਨਾਂ ਲੋਕਾਂ ਨੇ, ਘਰ ਵਾਲਿਆਂ ਨੇ ਕਿਹਾ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ, ਹੁਣ ਤੇਰਾ ਵਿਆਹ ਕਰਨਾ, ਉਹ ਕਹਿੰਦੀ ਹੈ ਮੈਂ ਨਾਮਧਾਰੀ ਪਰਿਵਾਰ ਵਿੱਚ ਹੀ ਆਪਣਾ ਆਨੰਦ ਕਰਾਵਾਂਗੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਉਸ ਸਤਿਗੁਰੂ ਨੂੰ ਹੀ ਸੌਂਪ ਦਿੱਤੀ ਹੈ। ਸੋ ਕੀ ਹੋਇਆ ਕਿ ਘਰਦਿਆਂ ਨੇ ਧੱਕੇ ਦੇ ਨਾਲ ਹੋਰ ਜਗ੍ਹਾ ਉਹਦਾ ਆਨੰਦ ਕਰ ਦਿੱਤਾ। ਵਿਆਹ ਕਹਿਣ ਲੱਗੇ ਨਹੀਂ, ਇਹਨਾਂ ਸਿੱਖਾਂ ਵਿੱਚ ਨਹੀਂ ਕਰਨਾ। ਇੱਥੇ ਤੱਕ ਗੱਲ ਠੀਕ ਹੈ, ਮੱਥਾ ਟੇਕਿਆ, ਉਸ ਤੋਂ ਬਾਅਦ ਆਪਾਂ ਹਿੰਦੂ ਆ, ਉਹ ਫਰਕਾਂ ਚ ਪੈ ਗਏ। ਪਰ ਯਾਦ ਰੱਖਣਾ, ਜਿਹੜੇ ਪ੍ਰੇਮੀ ਸਿੱਖ ਹੁੰਦੇ ਨੇ, ਜਿਨ੍ਹਾਂ ਤੇ ਕਿਰਪਾ ਹੋਵੇ, ਉਹ ਇਹ ਚੀਜ਼ਾਂ ਤੋਂ ਪਰੇ ਹੁੰਦੇ ਨੇ। ਅਜਿਹੀ ਹਾਲਤ ਹੋਈ ਕਿ ਜਿਸ ਜਗ੍ਹਾ ਇਹਦਾ ਵਿਆਹ ਹੋਇਆ, ਉਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ ਹੀ ਉੱਠ ਪੈਂਦੀ ਹੈ, ਸਿਰ ਵਿੱਚ ਪਾਣੀ ਪਾ ਲੈਂਦੀ ਹੈ, ਇਹ ਚੀਜ਼ ਨੂੰ ਬੜਾ ਉਹਨਾਂ ਨੇ ਬੁਰਾ ਸਮਝਣਾ। ਮੋਇਆ ਜੀਵ ਦਿਆ ਗੱਤ ਹੋਵੇ ਜਾਂ ਸਿਰ ਪਾਈਐ ਪਾਣੀ। ਗੁਰੂ ਨਾਨਕ ਪਾਤਸ਼ਾਹ ਤੇ ਉਪਦੇਸ਼ ਦਿੰਦੇ ਨੇ ਕਿ ਹੇ ਇਨਸਾਨ, ਸਣੇ ਕੇਸੀ ਇਸ਼ਨਾਨ ਕਰ, ਪਰ ਕੁਛ ਅਜਿਹੇ ਵੀਰ ਜਿਨ੍ਹਾਂ ਨੂੰ ਸ਼ਾਇਦ ਚੰਗੀ ਨਾ ਲੱਗੇ ਗੱਲ। ਉਹਨਾਂ ਵਿੱਚੋਂ ਉਹ ਲੋਕ ਸੀ ਜਿਹੜੇ ਉਸ ਬੀਬੀ ਨੂੰ, ਉਸ ਭੈਣ ਨੂੰ ਕਹਿਣ ਕਿ ਸਵੇਰੇ ਉੱਠ ਕੇ ਕੇਸਾਂ ਚ ਪਾਣੀ ਪਾ ਲੈਂਦੀ ਹੈ, ਹੱਥ ਚ ਮਾਲਾ ਫੜ ਕੇ ਖੁਰੇ ਕੀ ਮੂੰਹ ਵਿੱਚ ਪੜਦੀ ਰਹਿੰਦੀ ਹੈ। ਕਈਆਂ ਨੇ ਨਾਲ ਦੀਆਂ ਨੇ ਸਿਖਾ ਦਿੱਤਾ ਉਸਦੀ ਸੱਸ ਨੂੰ ਕਿ ਖੁਰੇ ਕੀ ਮੰਤਰ ਦਾ ਜਾਪ ਕਰਦੀ ਰਹਿੰਦੀ, ਇਹਦਾ ਕੋਈ ਇਤਬਾਰ ਨਹੀਂ। ਪਰ ਉਹਨਾਂ ਨੂੰ ਕੀ ਪਤਾ ਕਿ ਇਹ ਉਸ ਸਤਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਉਹਦੇ ਨਾਮ ਨੂੰ ਜਪਦੇ ਪਏ ਨੇ। ਅਖੀਰ ਅਜਿਹਾ ਸਮਾਂ ਆਇਆ ਕਿ ਉਸ ਭੈਣ ਨੇ ਇਹ ਅਰਦਾਸ ਕੀਤੀ, ਗਰੀਬ ਨਿਵਾਜ ਪਾਤਸ਼ਾਹ, ਮੈਂ ਤੇ ਤੇਰੇ ਦਰ ਦੇ ਉੱਤੇ ਪਹੁੰਚੀ ਸਾਂ, ਮੈਂ ਤਾਂ ਤੇਰੀ ਸੀ, ਕਿਰਪਾ ਕਰੋ ਜੇ ਇੱਕ ਮੇਰੀ ਅਰਜ਼ ਹੋਰ ਪ੍ਰਵਾਨ ਕਰੋ, ਮੇਰਾ ਜੀ ਨਹੀਂ ਕਰਦਾ ਇੱਥੇ ਰਹਿਣ ਨੂੰ, ਮੇਰੀ ਅਖੀਰਲੀ ਅਰਦਾਸ ਪ੍ਰਵਾਨ ਕਰੋ, ਮੈਨੂੰ ਆਪਣੇ ਚਰਨਾਂ ਚ ਲੈ ਜਾਓ। ਸਤਿਗੁਰਾਂ ਦੀ ਅਜਿਹੀ ਉਸ ਵਕਤ ਕਿਰਪਾ ਹੋਈ, ਉਹਦੇ ਹਿਰਦੇ ਦੀ ਭਾਵਨਾ ਸੀ ਕਿ ਮੈਂ ਇਸ ਪਰਿਵਾਰ ਵਿੱਚ ਨਹੀਂ ਰਹਿਣਾ ਕਿਉਂਕਿ ਮੈਨੂੰ ਉਹ ਪਿਆਰ ਸਤਿਗੁਰੂ ਜੋ ਤੇਰੇ ਚਰਨਾਂ ਚੋਂ ਮਿਲਣਾ ਸੀ, ਇਹ ਲੋਕ ਮੈਨੂੰ ਨਹੀਂ ਮਿਲਣ ਦਿੰਦੇ। ਕਬੀਰ ਵਰਗਿਆਂ ਨੇ ਆਪਣੀ ਮਾਤਾ ਪਿਤਾ ਨੂੰ ਵੀ, ਮਾਂ ਨੂੰ ਛੱਡ ਦਿੱਤਾ, ਆਪਣੇ ਕਾਰੋਬਾਰ ਨੂੰ ਛੱਡ ਦਿੱਤਾ। ਭਗਤ ਜਿਹੜੇ ਨੇ ਉਹਨਾਂ ਨੇ ਆਪਣੇ ਉਹਨਾਂ ਸਗੇ ਸੰਬੰਧੀਆਂ ਨੂੰ ਛੱਡ ਦਿੱਤਾ ਜਿਹੜੇ ਰਾਮ ਨਾਲੋਂ ਤੋੜਦੇ ਸੀ, ਤੇ ਇਹ ਭਗਤ ਜਿਹੜੇ ਨੇ ਉਹਦੇ ਪ੍ਰੇਮੀ ਨੇ ਜਿਹੜਾ ਸਤਿਗੁਰੂ ਹੁੰਦਾ। ਸੋ ਹੋਇਆ ਕਿ ਅਰਦਾਸ ਕੀਤੀ ਸਤਿਗੁਰੂ ਜੀ ਦੇ ਚਰਨਾਂ ਚ, ਗਰੀਬ ਨਿਵਾਜ ਪਾਤਸ਼ਾਹ ਮੈਨੂੰ ਇਸ ਜੀਵਨ ਦੀ ਲੋੜ ਨਹੀਂ ਜਿਹੜਾ ਜੀਵਨ ਮੈਨੂੰ ਤੇਰੇ ਤੋਂ ਦੂਰ ਕਰਦਾ। ਅਰਦਾਸ ਹੋਈ ਤੇ ਕੀ ਹੋਇਆ, ਉਸ ਵਕਤ ਦੱਸਿਆ ਜਿਵੇਂ ਕਿ ਉਸੇ ਦਿਨ ਹੀ ਹਾਲਤ ਅਜਿਹੀ ਬਣੀ ਕਿ ਬਿਮਾਰ ਹੋ ਗਈ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਲਾਇਆ ਔਰ ਹਸਪੀਟਲ ਜਦੋਂ ਉਸਨੂੰ ਲੈ ਕੇ ਗਏ, ਚੰਗਾ ਭਲਾ ਸਰੀਰ, ਪਰ ਉਸ ਵਕਤ ਇਸ ਤਰ੍ਹਾਂ ਲੱਗੇ ਕਿ ਬਸ ਹੁਣ ਅਖੀਰਲਾ ਸਵਾਸ ਹੈ। ਉਸ ਵਕਤ ਇੱਕੋ ਹੀ ਗੱਲ ਕਹੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮੇਰੇ ਸਾਹਮਣੇ ਨੇ, ਮੈਨੂੰ ਦਰਸ਼ਨ ਹੋ ਰਹੇ ਨੇ। ਅਜਿਹੀ ਕਿਰਪਾ ਹੋਈ ਸਤਿਗੁਰੂ ਪਾਤਸ਼ਾਹ ਜੀ ਦੀ ਕਿ ਉਸ ਸਾਹਿਬ ਦਾ ਨਾਮ ਯਾਦ ਕਰਦੀ ਕਰਦੀ ਪਤਾ ਨਹੀਂ ਕਦੋਂ ਉਸ ਦੇ ਚਰਨਾਂ ਚ ਵਲੀਨ ਹੋ ਗਈ, ਕਿਉਂਕਿ ਉਹ ਅਜਿਹੀ ਸੀ ਜਿਹਨੇ ਸਤਿਗੁਰਾਂ ਕੋਲੋਂ ਇਹ ਮੰਗਿਆ ਸੀ, ਗਰੀਬ ਨਿਵਾਜ ਤੇਰੇ ਚਰਨਾਂ ਨਾਲ ਬਣੇ ਆਵੇ, ਮੈਨੂੰ ਤੇਰੇ ਚਰਨਾਂ ਦਾ ਪਿਆਰ ਮਿਲ ਜਾਏ। ਮੇਰਾ ਰੱਬ ਵੀ ਤੂੰ ਜਗਜੀਤ ਗੁਰੂ, ਮੈਨੂੰ ਹੋਰ ਕਿਸੇ ਦੀ ਲੋੜ ਨਹੀਂ। ਰੱਬ ਵੀ ਤੂੰ ਜਗਜੀਤ ਗੁਰੂ, ਹੋਰ ਕਿਸੇ ਦੀ ਲੋੜ ਨਹੀਂ। ਉਹਦਾ ਸਹੁਰਾ ਪਰਿਵਾਰ ਇਹ ਕਹਿੰਦਾ ਸੀ ਕਿ ਤੂੰ ਆਪਾਂ ਹਿੰਦੂ ਆ, ਆਪਾਂ ਆਰਤੀਆਂ ਕਰਨੀਆਂ ਮੱਥੇ ਟੇਕ, ਉਹ ਛੱਡ ਉਸ ਗੁਰੂ ਨੂੰ, ਇਹ ਜਿਹੜਾ ਨਾਮ ਜਪਦੀ ਹੈ। ਉਦੋਂ ਉਹਦੇ ਹਿਰਦੇ ਦੀ ਆਵਾਜ਼ ਆਉਂਦੀ ਸੀ, ਮੇਰਾ ਰੱਬ ਵੀ ਤੂੰ ਜਗਜੀਤ ਗੁਰੂ, ਮੈਨੂੰ ਹੋਰ ਕਿਸੇ ਦੀ ਲੋੜ ਨਹੀਂ। ਮੇਰਾ ਰੱਬ ਵੀ ਤੂੰ ਜਗਜੀਤ ਗੁਰੂ, ਹੋਰ ਕਿਸੇ ਦੀ ਲੋੜ ਨਹੀਂ।
Thank you.
ਸਤਿਗੁਰੂ ਪਾਤਸ਼ਾਹੀ ਦਾ ਚਰਨਾਂ ਦਾ ਧਿਆਨ ਧਰਿਆ। ਅਸੀਂ ਪਹਿਲਾਂ ਸ਼ਰਵਣ ਕੀਤਾ ਹੈ ਕਿ ਇਸ ਤਰ੍ਹਾਂ ਦੇ ਕਈ ਸਿੱਖ ਹੁੰਦੇ ਸੀ ਜਿਹੜੇ ਕਿ ਸਤਿਗੁਰਾਂ ਦਾ ਚਰਨਾਂ ਦਾ ਧਿਆਨ ਧਰ ਕੇ ਜਦੋਂ ਇੱਛਾ ਹੋਵੇ ਉਦੋਂ ਪ੍ਰਾਣ ਵੀ ਤਿਆਗ ਦੇਣੇ। ਕਿਉਂ? ਕਿਉਂਕਿ ਉਸ ਅਕਾਲ ਪੁਰਖ ਨੂੰ ਉਹ ਮਿਲੇ ਹੋਏ ਨੇ ਜਿਹੜਾ ਕਿ ਦੀਨ ਦੁਨੀ ਦਾ ਵਾਲੀ ਹੈ, ਜਿਹਦੀ ਪਹੁੰਚ ਇਸ ਲੋਕ ਵਿੱਚ ਵੀ ਹੈ ਤੇ ਉਸ ਲੋਕ ਦੇ ਵਿੱਚ ਵੀ। ਐਸਾ ਸਤਿਗੁਰੂ ਪਾਤਸ਼ਾਹ ਜਦੋਂ ਐਵੇਂ ਜੇ ਸਤਿਗੁਰੂ ਨੂੰ ਕੋਈ ਵੀ ਜੀਵ ਮਿਲਦਾ ਹੈ, ਉਸ ਦੇ ਹਿਰਦੇ ਦੀ ਜੋ ਵੀ ਭਾਵਨਾ ਹੋਵੇ ਉਹ ਗੁਰੂ ਜੀ ਪੂਰੀ ਕਰ ਦਿੰਦੇ ਨੇ। ਚਾਹੇ ਨਾਮ ਦੀ ਦਾਤ ਹੋਵੇ, ਚਾਹੇ ਇਨਸਾਨ ਦੇ ਬੁਰੇ ਕਰਮ ਹੋਣ ਉਹਨਾਂ ਨੂੰ ਦੇਵਤਾ ਬਣਾ ਦੇਵੇ, ਚਾਹੇ ਕੋਈ ਪ੍ਰੇਮ ਦੀ ਦਾਤ ਮੰਗ ਲਏ। ਕਿਉਂ? ਉਹ ਸਤਿਗੁਰੂ ਦਿੰਦਾ, ਕਿਉਂਕਿ ਉਹ ਸਤਿਗੁਰੂ ਕੈ ਆਪ ਕੈਸੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਜਾਈਏ, ਆਪ ਮੁਕਤ ਮੋਹਿ ਤਾਰੇ। ਸੋ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਹੀ ਕਿਰਪਾ ਕੀਤੀ ਕਿ ਸਾਰੇ ਨਾਮਧਾਰੀ ਪੰਥ ਦੇ ਉੱਤੇ ਅਜਿਹਾ ਹੱਥ ਰੱਖਿਆ ਕਿਰਪਾ ਦਾ, ਸਾਰਿਆਂ ਦੇ ਹਿਰਦੇ ਠਾਰੇ। ਔਰ ਉਹੀ ਕਿਰਪਾ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ ਕਰ ਰਹੇ ਨੇ। ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕੀਤਾ ਕਿ ਮੈਂ ਚਾਹਾਂ ਤੇ ਹੋਰ ਬਾਣੀ ਉਚਾਰ ਸਕਦਾ, ਪਰ ਜਿਹੜੀ ਪਹਿਲੇ ਗੁਰੂ ਸਾਹਿਬਾਨਾਂ ਨੇ ਉਚਾਰੀ ਹੈ ਇਸ ਦਾ ਅਦਬ ਕਰਾਉਣਾ ਹੈ, ਇਸੇ ਹੁਕਮ ਤੇ ਚਲਾਉਣਾ ਹੈ। ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ ਵੀ ਉਹੀ ਬਚਨ ਕੀਤਾ ਕਿ ਜੋ ਰਸਤਾ ਸਤਿਗੁਰੂ ਜਗਜੀਤ ਸਿੰਘ ਜੀ ਸਾਨੂੰ ਵਿਖਾਇਆ ਉਸ ਦੇ ਉੱਤੇ ਚੱਲਣ ਦੀ ਲੋੜ ਹੈ, ਉਹੀ ਬਚਨ ਮੰਨਣ ਦੀ ਲੋੜ ਹੈ। ਸੋ ਅੱਜ ਵੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਜੋ ਕਿ ਖਾਲੀ ਨਹੀਂ, ਇਹ ਤੇ ਸਦਾ ਹੀ ਉਹਦਾ ਜਾਨਸ਼ੀਨ ਇਸ ਦੇ ਉੱਤੇ ਸੁਭਾਈਮਾਨ ਹੁੰਦਾ ਹੈ। ਸੋ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਉਹੀ ਸਤਿਗੁਰੂ ਜੋ ਕਿਰਪਾ ਕਰ ਰਹੇ ਨੇ, ਉਹਨਾਂ ਦਾ ਨਾਮ ਲੈ ਕੇ ਅਰਦਾਸ ਕਰੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਇਤਨੀ ਅਰਜ਼ਾਂ ਕਰਦੇ ਖਿਮਾ ਤੇ ਜਾ ਚੁੱਕਾ, ਸਤਿ ਸ੍ਰੀ ਅਕਾਲ।